ਪਿਤਾ ਦਾ ਵਾਇਦਾ, ਲੇਖਕ ਰੋਬਰਟ ਪ੍ਰਕਾਸ਼, ਅਧਿਆਇ 7, ਆਤਮਿਕ ਤੋਹਫ਼ੇ ਭਾਗ 2। ਬੋਲੇ ਜਾਣ ਵਾਲੇ ਵਰਦਾਨ। ਇਸ ਅਧਿਆਇ ਵਿੱਚ ਮੈਂ ਦੋ ਹੋਰ ਕਿਸਮਾਂ ਦੇ ਵਰਦਾਨਾਂ ਬਾਰੇ ਸਮਝਾਵਾਂਗਾ ਜੋ ਬੋਲਣ ਵਾਲੇ ਵਰਦਾਨ ਜਾਂ ਸਮਰੱਥ ਦੇ ਵਰਦਾਨ ਹਨ। ਵੱਖ ਵੱਖ ਕਿਸਮਾਂ ਦੀਆਂ ਭਾਸ਼ਾਵਾਂ ਅਤੇ ਪਰਾਈ ਭਾਖਿਆ ਬੋਲਣ ਦੀ ਸ਼ਕਤੀ ਹੈ। ਰਸੂਲਾਂ ਦੇ ਕਰਤੱਵ 10 ਅਧਿਆਇ ਉਹਦੇ 44 ਤੋਂ 46 ਵਿੱਚ ਪਤਰਸ ਇਹ ਗੱਲ ਕਰਦਾ ਹੈ ਕਿ ਪਵਿੱਤਰ ਆਤਮਾ ਬਚਨ ਦੇ ਸਭ ਸੁਣਨ ਵਾਲਿਆਂ 'ਤੇ ਉਤਰਿਆ ਅਤੇ ਸੁੰਨਤ ਕੀਤੇ ਹੋਏ ਵਿਸ਼ਵਾਸੀ ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਹੈਰਾਨ ਹੋ ਗਏ ਕਿ ਪਰਾਈਆਂ ਕੌਮਾਂ ਦੇ ਉੱਤੇ ਵੀ ਪਵਿੱਤਰ ਆਤਮਾ ਨੂੰ ਵਹਾਇਆ ਗਿਆ ਹੈ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਵੱਖੋ ਵੱਖਰੀਆਂ ਭਾਸ਼ਾਵਾਂ 'ਚ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ। ਰਸੂਲਾਂ ਦੇ ਕਰਤੱਵ 19:6, ਜਦੋਂ ਪਲੂਸ ਨੇ ਉਹਨਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਿਆ ਅਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾ ਬੋਲਣ ਲੱਗੇ ਅਤੇ ਭਵਿੱਖਬਾਣੀ ਕਰਨ ਲੱਗੇ। ਪਰਾਈ ਭਾਸ਼ਾ ਦਾ ਵਰਦਾਨ ਦੋ ਵੱਖ ਵੱਖ ਤਰੀਕਿਆਂ ਨਾਲ ਕੰਮ ਕਰਦਾ ਹੈ। ਇਹ ਇੱਕ ਨਿੱਜੀ ਪ੍ਰਾਰਥਨਾ ਹੈ ਅਤੇ ਦੂਜੀ ਪਰਾਈ ਭਾਖਾ ਦੇ ਅਰਥ ਦੱਸਣ ਦੇ ਵਰਦਾਨ ਦੇ ਨਾਲ ਕੰਮ ਕਰਕੇ ਸੰਦੇਸ਼ ਪਹੁੰਚਾਉਂਦਾ ਹੈ। ਨਿੱਜੀ ਪ੍ਰਾਰਥਨਾ ਸਵਰਗੀ ਭਾਸ਼ਾ, ਜਿਸ ਤਰ੍ਹਾਂ ਅਸੀਂ ਹਿੰਦੀ, ਉਰਦੂ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਪਰਮੇਸ਼ੁਰ ਦੀ ਪ੍ਰਾਰਥਨਾ ਅਤੇ ਆਰਾਧਨਾ ਕਰਦੇ ਹਾਂ, ਉਸੇ ਤਰ੍ਹਾਂ ਇਹ ਵਰਦਾਨ ਪਰਾਈ ਭਾਖਿਆ ਵਿੱਚ ਪ੍ਰਾਰਥਨਾ ਅਤੇ ਆਰਾਧਨਾ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਜਦੋਂ ਵੀ ਕੋਈ ਪ੍ਰਾਰਥਨਾ ਕਰਦਾ ਹੈ ਜਾਂ ਆਰਾਧਨਾ ਕਰਦਾ ਹੈ ਤਾਂ ਉਹ ਪਰਮੇਸ਼ੁਰ ਨਾਲ ਅਜਿਹੀ ਭਾਸ਼ਾ ਵਿੱਚ ਗੱਲ ਕਰਦਾ ਹੈ ਜੋ ਸਮਝ ਆਉਂਦੀ ਹੈ। ਜਦੋਂ ਕੋਈ ਸਵਰਗੀ ਭਾਸ਼ਾ ਵਿੱਚ ਪ੍ਰਾਰਥਨਾ ਜਾਂ ਆਰਾਧਨਾ ਕਰਦਾ ਹੈ ਤਾਂ ਉਹ ਕਿਸੇ ਅਣਜਾਣ ਭਾਸ਼ਾ ਵਿੱਚ ਸਿੱਧੀ ਪ੍ਰਭੂ ਨਾਲ ਗੱਲ ਕਰਦਾ ਹੈ। ਉਹ ਆਪਣੇ ਮਨ ਜਾਂ ਬੁੱਧੀ ਤੋਂ ਨਹੀਂ ਸਗੋਂ ਆਪਣੀ ਆਤਮਾ ਦੀ ਗਹਿਰਾਈ ਤੋਂ ਬੋਲਦਾ ਹੈ। ਅਸੀਂ ਕਿਸੇ ਵੀ ਸਮੇਂ ਜਾਂ ਹਾਲਾਤਾਂ ਵਿੱਚ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਅਤੇ ਉਪਾਸਨਾ ਕਰ ਸਕਦੇ ਹਾਂ। ਜਿੱਥੇ ਵੀ ਸਾਨੂੰ ਭਾਸ਼ਾ ਵਿੱਚ ਪ੍ਰਾਰਥਨਾ ਅਤੇ ਆਰਾਧਨਾ ਕਰਨਾ ਉਚਿਤ ਹੋਵੇ, ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਆਪਣੀ ਬੁੱਧੀ ਨਾਲ ਜਾਣਨ ਵਾਲੀ ਭਾਸ਼ਾ ਅਤੇ ਪਰਾਈ ਭਾਸ਼ਾ ਦੋਵਾਂ ਵਿੱਚ ਪ੍ਰਾਰਥਨਾ ਕਰੀਏ, ਆਪਣੀ ਅਕਲ ਅਤੇ ਸਮਝ ਨਾਲ ਅਤੇ ਆਪਣੀ ਆਤਮਾ ਨਾਲ ਵੀ। 1 ਕੋਰਿੰਥੀਆਂ 14:2, ਜਿਹੜਾ ਪਰਾਈ ਭਾਸ਼ਾ ਬੋਲਦਾ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਬੋਲਦਾ ਹੈ, ਇਸ ਲਈ ਕਿਉਂਕਿ ਕੋਈ ਨਹੀਂ ਸਮਝਦਾ, ਉਹ ਆਤਮਾ ਵਿੱਚ ਭੇਦ ਦੀਆਂ ਗੱਲਾਂ ਕਰਦਾ ਹੈ। 1 ਕੋਰਿੰਥੀਆਂ 14:15, ਤਾਂ ਫਿਰ ਕੀ ਕੀਤਾ ਜਾਣਾ ਚਾਹੀਦਾ ਹੈ? ਮੈਂ ਆਤਮਾ ਨਾਲ ਵੀ ਪ੍ਰਾਰਥਨਾ ਕਰਾਂਗਾ ਅਤੇ ਮੈਂ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ, ਮੈਂ ਆਪਣੀ ਆਤਮਾ ਨਾਲ ਵੀ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ। 1 ਕੋਰਿੰਥੀਆਂ 14:39। ਸੋ ਹੇ ਭਰਾਵੋ, ਭਵਿੱਖਬਾਣੀ ਕਰਨ ਨੂੰ ਭਾਲੋ ਅਤੇ ਪਰਾਈ ਭਾਸ਼ਾਵਾਂ ਬੋਲਣ ਨੂੰ ਨਾ ਰੋਕੋ। ਪਰਾਈ ਭਾਸ਼ਾ ਵਿੱਚ ਬੋਲਣ ਦੇ 4 ਲਾਭ। ਅੰਦਰਲੇ ਮਨੁੱਖ ਨੂੰ ਮਜ਼ਬੂਤ ਕਰਨਾ, 1 ਕੋਰਿੰਥੀਆਂ 14:4, ਵਿਸ਼ਵਾਸ ਵਧਾਉਣਾ, ਯਹੂਦਾ 20, ਅਤੇ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਪਰਮੇਸ਼ੁਰ ਦੀ ਸੰਪੂਰਨ ਇੱਛਾ ਦੇ ਅਨੁਸਾਰ ਪ੍ਰਾਰਥਨਾ ਕਰਨਾ। ਅਤੇ 4 'ਤੇ ਪਰਮੇਸ਼ੁਰ ਦੀ ਮੌਜੂਦਗੀ ਅਤੇ ਆਤਮਿਕ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਹੋਣਾ। ਸੰਦੇਸ਼ ਪਰਾਈ ਭਾਸ਼ਾ ਵਿੱਚ, ਭਾਸ਼ਾਵਾਂ ਵਿੱਚ ਸੰਦੇਸ਼ ਇਸ ਕਿਸਮ ਦੀਆਂ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਨ ਜਾਂ ਆਰਾਧਨਾ ਕਰਨ ਲਈ ਨਹੀਂ ਹਨ, ਨਾ ਹੀ ਇਹ ਪਰਮੇਸ਼ੁਰ ਨਾਲ ਗੱਲ ਕਰਨ ਲਈ ਹਨ, ਪਰ ਇੱਕ ਵਿਅਕਤੀ ਜਾਂ ਸਮੂਹ ਲਈ ਸੰਦੇਸ਼ ਹਨ। ਸੰਦੇਸ਼ ਨੂੰ ਸਮਝਣ ਲਈ ਪਰਾਈ ਭਾਸ਼ਾ ਦੀ ਵਿਆਖਿਆ ਕਰਨ ਦਾ ਵਰਦਾਨ ਜ਼ਰੂਰੀ ਹੈ। ਇਹ ਪਰਾਈ ਭਾਸ਼ਾ ਦਾ ਵਰਦਾਨ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਪਰਮੇਸ਼ੁਰ ਨੇ ਲੋਕਾਂ ਤੋਂ ਕੁਝ ਬੁਲਾਉਣਾ ਹੋਵੇ। ਪਰਾਈ ਭਾਸ਼ਾ ਵਿੱਚ ਬੋਲਣ ਤੋਂ ਬਾਅਦ ਪਵਿੱਤਰ ਆਤਮਾ ਉਸੇ ਵਿਅਕਤੀ ਨੂੰ ਜਾਂ ਮੌਜੂਦ ਕਿਸੇ ਹੋਰ ਵਿਅਕਤੀ ਨੂੰ ਪਰਾਈ ਭਾਸ਼ਾ ਦੀ ਵਿਆਖਿਆ ਕਰਨ ਦਾ ਵਰਦਾਨ ਦਿੰਦਾ ਹੈ। ਇਸ ਦਾ ਅਨੁਵਾਦ ਤਰੱਕੀ ਕਰਨ ਲਈ, ਮਜ਼ਬੂਤ ਬਣਾਉਣ ਲਈ, ਕੰਸੋਲ ਕਰਨ ਲਈ ਆਉਂਦਾ ਹੈ। ਜੇਕਰ ਅਜਿਹੇ ਕੋਈ ਨਹੀਂ ਜਿਹੜਾ ਵਿਸ਼ਵਾਸ ਨਾਲ ਅਨੁਵਾਦ ਕਰ ਸਕਦਾ ਹੈ ਤਾਂ ਪਲੂਸ ਰਸੂਲ ਨੇ ਚੁੱਪ ਰਹਿਣ ਦੀ ਹਦਾਇਤ ਦਿੱਤੀ ਹੈ। ਇਹ ਵਰਦਾਨ ਭਵਿੱਖਬਾਣੀ ਵਾਂਗ ਹੈ ਕਿਉਂਕਿ ਲੋਕਾਂ ਲਈ ਪਰਮੇਸ਼ੁਰ ਦਾ ਸੰਦੇਸ਼ ਹੈ। 1 ਕੋਰਿੰਥੀਆਂ 14:18-19, ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਵੱਧ ਭਾਸ਼ਾਵਾਂ 'ਚ ਬੋਲਦਾ। ਤਾਂ ਵੀ ਕਲੀਸੀਆ ਵਿੱਚ 5 ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਕਿ ਹੋਰਨਾਂ ਨੂੰ ਇਹ ਸਿਖਾਵਾਂ, ਇਹ ਮੈਨੂੰ ਇਸ ਨਾਲੋਂ ਪਸੰਦ ਆਉਂਦਾ ਹੈ ਜੋ 10,000 ਗੱਲਾਂ ਪਰ ਚਰਚ ਵਿੱਚ ਭਾਸ਼ਾਵਾਂ ਵਿੱਚ 10,000 ਗੱਲਾਂ ਪਰਾਈ ਭਾਸ਼ਾ ਵਿੱਚ ਬੋਲਾਂ। 1 ਕੋਰਿੰਥੀਆਂ 14:27-28, ਜੇ ਕੋਈ ਪਰਾਈ ਭਾਸ਼ਾ ਵਿੱਚ ਬੋਲੇ ਤਾਂ 2-2 ਅਥਵਾ ਵੱਧ ਤੋਂ ਵੱਧ 3-3 ਕਰਕੇ ਬੋਲਣ, ਸੋ ਵਾਰੀ ਵਾਰੀ ਇੱਕ ਜਣਾ ਅਰਥ ਕਰੇ, ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸੀਆ ਵਿੱਚ ਚੁੱਪ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ। ਸਮਰੱਥ ਦੇ ਵਰਦਾਨ। ਵਰਦਾਨਾਂ ਦੀ ਆਖਰੀ ਵਿਭਾਗ ਸਮਰੱਥ ਦਾ ਵਰਦਾਨ ਹੈ। ਇਹ ਵਰਦਾਨ ਵਿਸ਼ਵਾਸ, ਚਮਤਕਾਰ ਅਤੇ ਚੰਗਾਈਆਂ ਦੇ ਹਨ। ਇਹ ਵਰਦਾਨ ਕਲੀਸੀਆ ਲਈ ਕਿਰਪਾ ਹਨ। ਪਵਿੱਤਰ ਆਤਮਾ ਦੀ ਇੱਛਾ ਦੇ ਅਨੁਸਾਰ ਖਾਸ ਸਮਿਆਂ 'ਤੇ ਪ੍ਰਗਟ ਹੁੰਦੇ ਨੇ। ਪਹਿਲਾ ਕਰੰਥੀਆਂ 12:11 ਇਹ ਵਰਦਾਨ ਰਹਿਮਾ ਸ਼ਬਦ ਦੇ ਅਨੁਸਾਰ ਹਨ। ਸਮਰੱਥ ਦੇ ਵਰਦਾਨਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਅਕਸਰ ਪ੍ਰਕਾਸ਼ਨ ਦੇ ਵਰਦਾਨ ਦਿੱਤੇ ਜਾਂਦੇ ਹਨ। ਦੋਵੇਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕਰਦੇ ਹਨ। ਪਰਮੇਸ਼ੁਰ ਦੇ ਬਚਨ ਅਨੁਸਾਰ ਆਮ ਵਿਸ਼ਵਾਸ ਵਿੱਚ ਚੱਲਣ ਅਤੇ ਇਹਨਾਂ ਵਰਦਾਨਾਂ ਵਿੱਚ ਚੱਲਣ 'ਚ ਬਹੁਤ ਅੰਤਰ ਹੈ। ਕਿਸੇ ਵੀ ਸਮੇਂ ਕਿਸੇ ਵੀ ਸਥਿਤੀ 'ਚ ਮੈਂ ਪਰਮੇਸ਼ੁਰ ਦੇ ਲਿਖੇ ਹੋਏ ਬਚਨ ਨੂੰ ਆਮ ਵਿਸ਼ਵਾਸ ਦੇ ਨਾਲ ਮੰਨ ਸਕਦਾ। ਮੈਨੂੰ ਉਮੀਦ ਹੈ ਕਿ ਚੰਗਾਈ ਅਤੇ ਚਮਤਕਾਰ ਹੋਣਗੇ। ਇਹ ਸਮਰੱਥ ਦਾ ਵਰਦਾਨ ਨਹੀਂ ਹੈ, ਇਹਨਾਂ ਦੋਵਾਂ ਦੇ ਵਿਚਕਾਰ ਮੁੱਖ ਅੰਤਰ ਹੈ। ਸਮਰੱਥ ਦੇ ਵਰਦਾਨ ਪਵਿੱਤਰ ਆਤਮਾ ਦੀ ਰਹਿਮਾ ਆਵਾਜ਼ ਦੁਆਰਾ ਆਉਂਦੇ ਹਨ, ਪਰ ਆਮ ਵਿਸ਼ਵਾਸ ਲਿਖਤੀ ਬਚਨ ਦੁਆਰਾ ਆਉਂਦਾ ਹੈ। ਸਮਰੱਥ ਦੇ ਵਰਦਾਨ ਪਵਿੱਤਰ ਆਤਮਾ ਦੀ ਇੱਛਾ ਨਾਲ ਆਉਂਦਾ ਹੈ, ਪਰ ਆਮ ਵਿਸ਼ਵਾਸ ਕਿਸੇ ਵੀ ਸਥਿਤੀ 'ਚ ਕੰਮ ਕਰ ਸਕਦਾ ਜਦੋਂ ਤੱਕ ਅਸੀਂ ਬਾਈਬਲ ਦੀ ਪਾਲਣਾ ਕਰਦੇ ਹਾਂ। ਸਮਰੱਥ ਦੇ ਵਰਦਾਨ ਵਿਸ਼ੇਸ਼ ਹਾਲਾਤਾਂ ਲਈ ਹਨ, ਪਰ ਆਮ ਵਿਸ਼ਵਾਸ ਕਿਧਰੇ ਵੀ ਕਿਸੇ ਵੀ ਸਮੇਂ ਕੰਮ ਕਰ ਸਕਦਾ ਹੈ। ਉਦਾਹਰਣ ਲਈ, ਹਰ ਵਿਅਕਤੀ ਜੋ ਚੰਗਾ ਕੀਤਾ ਗਿਆ ਹੈ ਉਹ ਚੰਗਿਆਈ ਦੇ ਵਰਦਾਨ ਦੇ ਕਾਰਨ ਠੀਕ ਨਹੀਂ ਹੁੰਦਾ ਹੈ। ਯੇਸ਼ੂ ਨੇ ਕਿਹਾ ਉਹ ਬਿਮਾਰਾਂ 'ਤੇ ਹੱਥ ਰੱਖਣਗੇ ਅਤੇ ਬਿਮਾਰ ਠੀਕ ਹੋ ਜਾਣਗੇ। ਮਰਕਜ਼ 16:18 ਇਹ ਚੰਗਾਈ ਪਰਮੇਸ਼ੁਰ ਉੱਤੇ ਸਧਾਰਨ ਵਿਸ਼ਵਾਸ, ਭਰੋਸੇ ਅਤੇ ਆਗਿਆਕਾਰੀ ਦੁਆਰਾ ਹੋ ਸਕਦੀ ਹੈ, ਚੰਗਿਆਈ ਦੇ ਵਰਦਾਨਾਂ ਦੁਆਰਾ ਨਹੀਂ। ਇਸ ਅੰਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਵਰਦਾਨਾਂ ਵਿੱਚ ਚੱਲ ਸਕੀਏ। ਸਮਰੱਥ ਦੇ ਵਰਦਾਨ ਕਿਰਪਾ ਦੁਆਰਾ ਹਨ ਅਤੇ ਸਾਡੇ ਆਮ ਵਿਸ਼ਵਾਸ ਅਤੇ ਭਰੋਸਾ ਅਤੇ ਆਗਿਆਕਾਰੀ ਤੋਂ ਬਾਹਰ ਕੰਮ ਕਰਦੇ ਹਨ। ਵਿਸ਼ਵਾਸ ਦਾ ਵਰਦਾਨ ਇੱਕ ਬ੍ਰਹਮਵਿਆਨ ਵਿਸ਼ਵਾਸ ਹੈ ਜਿਹਦੇ 'ਚ ਕੋਈ ਸ਼ੱਕ ਜਾਂ ਵਿਸ਼ਵਾਸ ਨਹੀਂ ਹੈ। ਇਹ ਵਿਸ਼ਵਾਸ ਕਿਸੇ ਵਿਸ਼ੇਸ਼ ਸਥਿਤੀ ਲਈ ਦਿੱਤਾ ਜਾਂਦਾ ਹੈ ਜਦੋਂ ਉਸ ਵਿਅਕਤੀ ਦਾ ਆਮ ਵਿਸ਼ਵਾਸ ਉਸ ਲੋੜ ਲਈ ਕਾਫੀ ਨਹੀਂ ਹੁੰਦਾ। ਵਿਸ਼ਵਾਸ ਦਾ ਵਰਦਾਨ ਕਿਸੇ ਵਿਸ਼ਵਾਸੀ ਦੇ ਆਮ ਵਿਸ਼ਵਾਸ ਨਾਲੋਂ ਵੱਖਰਾ ਹੁੰਦਾ ਹੈ ਅਤੇ ਕੇਵਲ ਕੁਝ ਸਮੇਂ ਲਈ ਬਣਿਆ ਰਹਿੰਦਾ ਹੈ। ਆਮ ਵਿਸ਼ਵਾਸ ਪਰਮੇਸ਼ੁਰ ਦੇ ਬਚਨ ਅਤੇ ਆਵਾਜ਼ ਨੂੰ ਸੁਣਨ ਨਾਲ ਆਉਂਦਾ ਹੈ ਅਤੇ ਵਿਸ਼ਵਾਸ ਵੱਧ ਸਕਦਾ ਹੈ। ਰੋਮੀਓ 10:17, Matthew 14:22। ਪਰ ਵਿਸ਼ਵਾਸ ਦਾ ਵਰਦਾਨ ਅਜਿਹਾ ਨਹੀਂ ਹੈ, ਇਹ ਪਰਮੇਸ਼ੁਰ ਦੇ ਸਿੱਧ ਵਿਸ਼ਵਾਸ ਦਾ ਵਰਦਾਨ ਹੈ। ਇਸ ਵਿਸ਼ਵਾਸ ਨੂੰ ਅਨੁਭਵ ਕਰਨ ਤੋਂ ਬਾਅਦ ਗਵਾਹੀ ਦੇਣ ਵਾਲਿਆਂ ਨੇ ਕਿਹਾ ਕਿ ਉਹਨਾਂ ਦਾ ਵਿਸ਼ਵਾਸ ਉਸ ਸਮੇਂ ਮਜ਼ਬੂਤ ਹੋਇਆ ਅਤੇ ਉਹ ਮੁਸ਼ਕਲਾਂ ਦੇ ਸਾਹਮਣੇ ਨਿਡਰ ਰਹੇ ਜਿਸ ਕੰਮ ਲਈ ਉਹ ਵਿਸ਼ਵਾਸ ਕਰਦੇ ਸਨ। ਉਹ ਹਮੇਸ਼ਾ ਪੂਰਾ ਹੁੰਦਾ ਸੀ। ਜਦੋਂ ਇਹ ਵਰਦਾਨ ਬੰਦ ਹੋ ਜਾਂਦਾ ਹੈ ਤਾਂ ਉਹਨਾਂ ਦਾ ਵਿਸ਼ਵਾਸ ਆਪਣੇ ਪਿਛਲੇ ਪੱਧਰ 'ਤੇ ਵਾਪਸ ਆ ਜਾਂਦਾ ਹੈ। ਇਹ ਵਰਦਾਨ ਚਮਤਕਾਰਾਂ, ਚੰਗਾਈ, ਵਿੱਤੀ ਲੋੜਾਂ ਅਤੇ ਕਿਸੇ ਵੀ ਸਥਿਤੀ ਲਈ ਹਨ ਜਿਹੜੀਆਂ ਚੀਜ਼ਾਂ ਅਸੰਭਵ ਨੇ। Markus 11:22 ਪ੍ਰਭੂ ਯੇਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ 'ਚ ਵਿਸ਼ਵਾਸ ਰੱਖੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ 'ਚ ਜਾ ਪਾਓ ਅਤੇ ਆਪਣੇ ਮਨ 'ਚ ਭਰਮ ਨਾ ਕਰੇ ਪਰ ਵਿਸ਼ਵਾਸ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦੀਆਂ ਹੁੰਦੀਆਂ ਹਨ ਤਾਂ ਉਹਦੇ ਲਈ ਹੋ ਜਾਵੇਗਾ। ਬਾਈਬਲ ਦੇ ਜ਼ਿਆਦਾਤਰ ਅਨੁਵਾਦਾਂ ਵਿੱਚ 22 ਦਾ ਸਹੀ ਅਨੁਵਾਦ ਨਹੀਂ ਕੀਤਾ ਗਿਆ ਹੈ। ਯੂਨਾਨੀ ਭਾਸ਼ਾ ਦੇ ਅਨੁਸਾਰ ਸਹੀ ਅਨੁਵਾਦ ਇਹ ਹੋਣਾ ਚਾਹੀਦਾ, ਜਿਸ ਤਰ੍ਹਾਂ ਪਰਮੇਸ਼ੁਰ ਦਾ ਵਿਸ਼ਵਾਸ ਹੈ ਉਸੇ ਤਰ੍ਹਾਂ ਹੀ ਰੱਖੋ ਜਾਂ ਪਰਮੇਸ਼ੁਰ ਦਾ ਵਿਸ਼ਵਾਸ ਰੱਖੋ। ਭਾਵੇਂ ਅਸੀਂ ਇਸ ਆਇਤ ਦੁਆਰਾ ਰੋਜ਼ ਚੱਲ ਸਕਦੇ ਹਾਂ, ਪਰ ਇਹ ਆਇਤ ਵਿਸ਼ਵਾਸ ਦੇ ਵਿਸ਼ੇਸ਼ ਵਰਦਾਨ ਬਾਰੇ ਗੱਲ ਕਰ ਰਹੀ ਹੈ। ਇਹ ਪਰਮੇਸ਼ੁਰ ਦੇ ਵਿਸ਼ਵਾਸ ਦਾ ਵਰਦਾਨ ਹੈ ਜੋ ਕਿ ਸੰਪੂਰਨ ਵਿਸ਼ਵਾਸ ਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਪਰਮੇਸ਼ੁਰ ਦੇ ਵਿਸ਼ਵਾਸ 'ਚ ਚੱਲ ਰਹੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੋ ਵੀ ਅਸੀਂ ਕਹਿੰਦੇ ਹਾਂ ਜਾਂ ਐਲਾਨ ਕਰਦੇ ਹਾਂ ਉਹ ਹਮੇਸ਼ਾ ਪੂਰਾ ਹੁੰਦਾ ਹੈ। ਵਿਸ਼ਵਾਸ ਦਾ ਵਰਦਾਨ ਸਾਨੂੰ ਪੂਰਾ ਭਰੋਸਾ ਦਿੰਦਾ ਹੈ ਕਿ ਅਸੀਂ ਜਿਸ ਲਈ ਵਿਸ਼ਵਾਸ ਕਰ ਰਹੇ ਹਾਂ ਉਹ ਪੂਰਾ ਹੋਵੇਗਾ। ਇੱਕ ਵਿਹਾਰਕ ਉਦਾਹਰਣ ਲਈ ਮੈਂ ਪਾਸਟਰ ਅੰਕਿਤ ਸਾਜਵਾਨ ਦੀ ਗਵਾਹੀ ਦੇਣਾ ਚਾਹਾਂਗਾ। ਉਹਨਾਂ ਦੇ ਚਰਚ ਵਿੱਚ 2 ਨੌਜਵਾਨ ਸਾਥੀ ਸਨ ਜਿਨ੍ਹਾਂ ਨੂੰ ਉਹ ਚੇਲਾ ਬਣਾ ਰਿਹਾ ਸੀ। ਇੱਕ ਦਿਨ ਅੰਕਿਤ ਨੂੰ ਫੋਨ ਆਇਆ ਤਾਂ ਉਹ ਔਰਤ ਫੁੱਟ ਫੁੱਟ ਕੇ ਰੋ ਰਹੀ ਸੀ। ਪਾਦਰੀ ਅੰਕਿਤ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ। ਉਹਨਾਂ ਨੇ ਜਵਾਬ ਦਿੱਤਾ ਕਿ ਉਹਦੀ ਮੰਗੇਤਰ ਪਿਛਲੇ ਕੁਝ ਦਿਨਾਂ ਤੋਂ ਦਰਦ ਵਿੱਚ ਸੀ ਅਤੇ ਇਸ ਲਈ ਉਹ ਡਾਕਟਰ ਕੋਲ ਚਲੇ ਗਏ। ਜਾਂਚ ਕਰਨ 'ਤੇ ਡਾਕਟਰ ਨੇ ਕਿਹਾ ਕਿ ਤੁਰੰਤ ਆਪਰੇਸ਼ਨ ਕਰਾਉਣਾ ਪਵੇਗਾ ਕਿਉਂਕਿ ਉਹਦਾ ਅਪੈਂਡਿਕਸ ਕਦੇ ਵੀ ਫਟ ਸਕਦਾ ਹੈ। ਰੋਂਦੇ ਹੋਏ ਉਸਨੇ ਅੰਕਿਤ ਨੂੰ ਦੱਸਿਆ ਕਿ ਉਹਦੇ ਕੋਲ ਆਪਰੇਸ਼ਨ ਲਈ ਪੈਸੇ ਨਹੀਂ ਹਨ। ਇੱਕਦਮ ਅੰਕਿਤ ਦੇ ਦਿਲ ਵਿੱਚ ਅਥਾਹ ਵਿਸ਼ਵਾਸ ਪੈਦਾ ਹੋ ਗਿਆ ਅਤੇ ਉਹਨੇ ਕਿਹਾ ਕੋਈ ਸਰਜੀਕਲ ਚਾਕੂ ਉਸਦੇ ਸਰੀਰ ਨੂੰ ਨਾ ਹੀ ਛੂਵੇਗਾ, ਆਪਰੇਸ਼ਨ ਨਾ ਕਰਾਓ, ਮੈਂ ਹੁਣੇ ਉਹਦੇ ਲਈ ਪ੍ਰਾਰਥਨਾ ਕਰਨ ਲਈ ਆ ਗਿਆ ਹਾਂ। ਅੰਕਿਤ ਨੇ ਗਵਾਹੀ ਦਿੱਤੀ ਕਿ ਉਹਦਾ ਆਮ ਵਿਸ਼ਵਾਸ ਨਹੀਂ ਸੀ ਕਿਉਂਕਿ ਉਹ ਸਥਿਤੀ ਬਹੁਤ ਹੀ ਗੰਭੀਰ ਸੀ। ਆਪਰੇਸ਼ਨ ਤੋਂ ਬਿਨਾਂ ਉਹਦੀ ਜ਼ਿੰਦਗੀ ਹਰ ਬੀਤਦੇ ਮਿੰਟ ਦੇ ਨਾਲ ਖਤਰੇ 'ਚ ਹੁੰਦੀ ਜਾ ਰਹੀ ਸੀ। ਅੰਕਿਤ ਨੇ ਕਿਹਾ ਵਿਸ਼ਵਾਸ ਖਾਸ ਅਤੇ ਵੱਖਰਾ ਸੀ, ਅਜਿਹਾ ਲੱਗਾ ਜਿਵੇਂ ਮੈਂ ਜੋ ਕਿਹਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਸੀ। ਪਾਦਰੀ ਅੰਕਿਤ ਕੁਝ ਲੋਕਾਂ ਨਾਲ ਹਸਪਤਾਲ ਪਹੁੰਚੇ। ਉਹਨਾਂ ਨੇ Yakub 5:14 ਦੇ ਅਨੁਸਾਰ ਉਸ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਤੋਂ ਤੁਰੰਤ ਬਾਅਦ ਉਹਦਾ ਸਾਰਾ ਦਰਦ ਦੂਰ ਹੋ ਗਿਆ ਅਤੇ ਬਿਨਾਂ ਆਪਰੇਸ਼ਨ ਜਾਂ ਦਵਾਈ ਦੇ ਪੂਰੀ ਤਰ੍ਹਾਂ ਠੀਕ ਹੋ ਗਿਆ। ਚਮਤਕਾਰ ਕਰਨ ਦੀ ਸ਼ਕਤੀ। ਚਮਤਕਾਰ ਕਰਨ ਦੀ ਸ਼ਕਤੀ, ਵਿਸ਼ੇਸ਼ ਸਥਿਤੀਆਂ ਵਿੱਚ ਚਮਤਕਾਰ ਕਰਨ ਦੀ ਸ਼ਕਤੀ। ਕੁਝ ਬਾਈਬਲ ਦੀਆਂ ਉਦਾਹਰਣਾਂ ਨੇ ਮਤੀ 14:22-32, ਯੂਹੰਨਾ 2:1-11, 6:1-14, ਦੂਜਾ ਰਾਜਾ 6:1-6 ਹਨ। ਚਮਤਕਾਰ ਉਦੋਂ ਵਾਪਰਦੇ ਹਨ ਜਦੋਂ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਅਨੁਸਾਰ ਬੋਲਦੇ ਜਾਂ ਕੰਮ ਕਰਦੇ ਹਾਂ। ਇੱਕ ਵਾਰੀ ਮੈਂ ਮਹਾਰਾਸ਼ਟਰ ਦੇ ਮਨਮਾੜ ਵਿੱਚ ਸੀ ਅਤੇ ਇੱਕ ਔਰਤ ਸਾਡੀ ਪ੍ਰਾਰਥਨਾ ਸਭਾ ਵਿੱਚ ਆਈ ਜਿਸ ਦੀ 2 ਸਾਲ ਪਹਿਲਾਂ ਬਾਂਹ ਅਤੇ ਹੱਥ ਟੁੱਟ ਗਏ ਸਨ। ਡਾਕਟਰ ਨੇ ਸਰਜਰੀ ਕੀਤੀ, ਉਸ ਦੇ ਹੱਥ ਵਿੱਚ ਸਟੀਲ ਦੀ ਰੋਡ ਪਾਈ। ਸਰਜਰੀ ਤੋਂ ਬਾਅਦ ਉਹ ਆਪਣਾ ਗੁੱਟ ਨੂੰ ਨਹੀਂ ਸੀ ਮੋੜ ਸਕਦੀ। ਪ੍ਰਾਰਥਨਾ ਤੋਂ ਬਾਅਦ ਇੱਕ ਅਦਭੁਤ ਚਮਤਕਾਰ ਹੋਇਆ, ਉਹ ਆਪਣੇ ਗੁੱਟ ਨੂੰ ਮੋੜਨ ਦੇ ਯੋਗ ਸੀ। ਉਹਨੇ ਗਵਾਹੀ ਦਿੱਤੀ ਕਿ ਸਰਜਰੀ ਤੋਂ ਬਾਅਦ ਸਟੀਲ ਦੀਆਂ ਰੋਡਾਂ ਕਾਰਨ ਇਹ ਅਸੰਭਵ ਸੀ। ਪਵਿੱਤਰ ਆਤਮਾ ਨੇ ਚੰਗਾਈ ਦੇ ਕੇ ਉਹ ਸਟੀਲ ਦੀ ਰੋਡ ਨੂੰ ਗਾਇਬ ਕਰ ਦਿੱਤਾ ਅਤੇ ਉਹਦੀ ਜਗ੍ਹਾ, ਕਿਉਂਕਿ ਉਹਦਾ ਗੁੱਟ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ, ਉਹ ਠੀਕ ਤਰ੍ਹਾਂ ਮੁੜ ਰਿਹਾ ਸੀ। ਇਹ ਨਾ ਸਿਰਫ ਇੱਕ ਚੰਗਿਆਈ ਸੀ, ਸਗੋਂ ਇੱਕ ਚਮਤਕਾਰ ਵੀ ਸੀ। ਚੰਗਿਆਈ ਦੇ ਵਰਦਾਨ। ਚੰਗਾਈ ਦੇ ਵਰਦਾਨ ਇੱਕ ਖਾਸ ਸਥਿਤੀ ਲਈ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ, ਭਾਵੇਂ ਉਹ ਸਰੀਰਕ, ਮਾਨਸਿਕ ਜਾਂ ਭਾਵਨਾਤਮਕ ਹੋਣ, ਉਹਨਾਂ ਨੂੰ ਚੰਗਾ ਕਰਨ ਵਿੱਚ ਪਰਮੇਸ਼ਵਰ ਦੀ ਸ਼ਕਤੀ ਹੈ। ਸਿਰਫ ਇਹੀ ਵਰਦਾਨ ਯੂਨਾਨੀ ਮੂਲ ਵਿੱਚ ਬਹੁਵਚਨ ਹੈ ਚੰਗਾਈਆਂ ਦੇ ਵਰਦਾਨ। ਇਹਦਾ ਅਰਥ ਹੈ ਕਿ ਵੱਖ ਵੱਖ ਕਿਸਮਾਂ ਦੀਆਂ ਬਿਮਾਰੀਆਂ ਹਨ ਅਤੇ ਉਹਨਾਂ ਨੂੰ ਠੀਕ ਕਰਨ ਲਈ ਵੱਖੋ ਵੱਖਰੀ ਚੰਗਿਆਈ ਦੇ ਸਮਰੱਥ ਹਨ। ਮੈਂ ਚੰਗਾਈਆਂ ਕਰਨ ਵਾਲੀਆਂ ਮੀਟਿੰਗਾਂ ਵਿੱਚ ਕਈ ਵਾਰ ਵੇਖਿਆ ਹੈ ਕਿ ਪਵਿੱਤਰ ਆਤਮਾ ਕਈ ਵਾਰ ਕਿਸੇ ਖਾਸ ਬਿਮਾਰੀ ਨੂੰ ਜ਼ਿਆਦਾ ਠੀਕ ਕਰਦਾ ਹੈ, ਜਿਵੇਂ ਕਿ ਜੋੜਾਂ ਦਾ ਦਰਦ, ਪਿੱਠ ਦਰਦ ਜਾਂ ਬੋਲੇਪਨ। ਕਈ ਵਾਰ ਇਹ ਬਿਮਾਰੀ ਭਾਵਨਾਤਮਕ ਵੀ ਹੋ ਸਕਦੀ, ਜਿਵੇਂ ਡਰ ਜਾਂ ਘਬਰਾਹਟ। ਅਜਿਹੀਆਂ ਵਿਸ਼ੇਸ਼ ਬਿਮਾਰੀਆਂ ਨੂੰ ਠੀਕ ਕਰਨ ਲਈ ਅਕਸਰ ਗਿਆਨ ਦਾ ਬਚਨ ਪਹਿਲਾਂ ਮਿਲਦਾ ਹੈ, ਪਰ ਗਿਆਨ ਦੇ ਬਚਨ ਹਮੇਸ਼ਾ ਨਹੀਂ ਮਿਲਦੇ। ਕਈ ਵਾਰ ਗਵਾਹੀ ਦਿੰਦੇ ਹੋਏ ਸਾਨੂੰ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇੱਕੋ ਕਿਸਮ ਦੀ ਬਿਮਾਰੀ ਸੀ ਉਹ ਠੀਕ ਹੋ ਗਏ ਸਨ। ਜਦੋਂ ਅਸੀਂ ਇਸ ਤਰ੍ਹਾਂ ਦੇ ਵਰਦਾਨਾਂ ਦੇ ਕੰਮਾਂ ਨੂੰ ਪਛਾਣਦੇ ਹਾਂ ਤਾਂ ਅਸੀਂ ਉਹਨਾਂ ਲੋਕਾਂ ਲਈ ਹੀ ਪ੍ਰਾਰਥਨਾ ਕਰਦੇ ਹਾਂ ਅਤੇ ਬਹੁਤ ਸਾਰੀਆਂ ਚੰਗਿਆਈਆਂ ਅਤੇ ਛੁਟਕਾਰੇ ਹੁੰਦੇ ਹਨ। ਉਹਦੀ ਇੱਛਾ ਦੇ ਅਧੀਨ ਰਹਿ ਕੇ ਵਰਦਾਨਾਂ ਦੀ ਖੋਜ ਕਰੋ। ਪੌਲਸ ਰਸੂਲ ਨੇ ਕਲੀਸਿਆ ਨੂੰ ਵਰਦਾਨਾਂ ਦਾ ਪਿੱਛਾ ਕਰਨ ਲਈ ਕਿਹਾ ਸੀ। ਸਾਨੂੰ ਉਹਨਾਂ ਵਰਦਾਨਾਂ ਬਾਰੇ ਪੜ੍ਹਨਾ ਚਾਹੀਦਾ, ਆਪਣੀਆਂ ਗਵਾਹੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ, ਉਹਨਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ, ਉਹਨਾਂ ਦੀ ਭਾਲ ਕਰਨੀ ਚਾਹੀਦੀ ਹੈ। ਸਾਡੀਆਂ ਰੂਹਾਂ ਨੂੰ ਉਹਨਾਂ ਵਰਦਾਨਾਂ ਦੀ ਧੁੰਨ 'ਚ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਭੁੱਖਿਆਂ ਨੂੰ ਰਜਾਉਂਦਾ ਹੈ। ਮਤੀ 5:6, ਧੰਨ ਹਨ ਉਹ ਜਿਹੜੇ ਧਰਮ ਦੇ ਭੁੱਖੇ ਅਤੇ ਪਿਆਸੇ ਨੇ, ਕਿਉਂਕਿ ਉਹ ਰਜਾਏ ਜਾਣਗੇ। ਵਰਦਾਨਾਂ ਵਿੱਚ ਚੱਲਣ ਲਈ ਸਾਨੂੰ 2 ਮਹੱਤਵਪੂਰਨ ਗੱਲਾਂ ਨੂੰ ਸਮਝਣ ਦੀ ਲੋੜ ਹੈ। ਸਭ ਤੋਂ ਪਹਿਲਾਂ ਸਾਨੂੰ ਉਹਨਾਂ ਵਰਦਾਨਾਂ ਨੂੰ ਸਭ ਤੋਂ ਵੱਧ ਪਿਆਰਾ ਨਹੀਂ ਸਮਝਣਾ ਚਾਹੀਦਾ ਜਿਸ ਨੇ ਉਹਨਾਂ ਨੂੰ ਦਿੱਤਾ ਹੈ। ਜਦੋਂ ਵੀ ਵਰਦਾਨਾਂ ਲਈ ਸਾਡਾ ਜੋਸ਼ ਪਵਿੱਤਰ ਆਤਮਾ ਨਾਲੋਂ ਵੱਧ ਜਾਂਦਾ ਹੈ ਤਾਂ ਅਸੀਂ ਸਵਾਰਥ ਅਤੇ ਮਨੁੱਖੀ ਵਡਿਆਈ ਦੇ ਗਲਤ ਰਸਤੇ 'ਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ। ਮੈਂ ਪਵਿੱਤਰ ਆਤਮਾ ਨੂੰ ਜਾਣਨ ਅਤੇ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਉਸ ਲਈ ਉਪਲਬਧ ਹਾਂ। ਜੇਕਰ ਮੇਰੀ ਉਸ ਨਾਲ ਨਿਰੰਤਰ ਸੰਗਤ ਹੈ ਤਾਂ ਉਸ ਦੇ ਵਰਦਾਨ ਮੇਰੇ ਰਾਹੀਂ ਸਹਿਜੇ ਹੀ ਪ੍ਰਗਟ ਹੋ ਜਾਂਦੇ ਹਨ। ਦੂਜਾ, ਉਹਦੇ ਵਰਦਾਨ ਸਾਡੀ ਇੱਛਾ ਅਨੁਸਾਰ ਨਹੀਂ, ਸਗੋਂ ਉਹਦੀ ਇੱਛਾ ਅਨੁਸਾਰ ਪ੍ਰਗਟ ਹੁੰਦੇ ਹਨ। ਅਸੀਂ ਇਹ ਫੈਸਲਾ ਨਹੀਂ ਕਰ ਸਕਦੇ ਕਿ ਕਿਸ ਸਥਿਤੀ ਵਿੱਚ ਪਵਿੱਤਰ ਆਤਮਾ ਕੀ ਕੰਮ ਕਰਦਾ ਹੈ। ਸਾਨੂੰ ਉਸ ਤੋਂ ਸੇਧ ਮਿਲਦੀ ਹੈ, ਨਾ ਕਿ ਉਹ ਸਾਡੇ ਤੋਂ ਸੇਧ ਲੈਂਦਾ ਹੈ। 1 ਕੋਰਿੰਥੀਆਂ 12:11, ਪਰ ਉਹ ਇੱਕੋ ਆਤਮਾ ਹੀ ਸਭ ਕੁਝ ਕਰਦਾ ਹੈ ਅਤੇ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ ਇੱਕ ਕਰਕੇ ਵੰਡ ਸਕਦਾ ਹੈ। ਪਰ ਸ਼ਾਇਦ ਕੋਈ ਆਖ ਸਕਦਾ ਹੈ, ਜਦੋਂ ਉਹ ਸਭ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ ਤਾਂ ਵਰਦਾਨਾਂ ਦੀ ਧੁੰਨ ਵਿੱਚ ਕਿਉਂ ਰਹਿਣਾ ਹੈ? ਮੇਰੇ ਜੋਸ਼ ਦਾ ਕੀ ਫਾਇਦਾ? ਉਹ ਤਾਂ ਖਾਸ ਹਾਲਾਤਾਂ ਵਿੱਚ ਹੀ ਆਪਣੀ ਇੱਛਾ ਅਨੁਸਾਰ ਕੰਮ ਕਰਵਾ ਲੈਂਦਾ ਹੈ, ਪਰ ਅਕਸਰ ਉਹ ਇਹ ਕੰਮ ਉਹਨਾਂ ਦੁਆਰਾ ਹੀ ਕਰਾਉਂਦਾ ਹੈ ਜੋ ਉਹਦੇ ਨਾਲ ਸੰਗਤ ਕਰਦੇ ਨੇ, ਜੋ ਉਹਦੇ ਵਰਦਾਨਾਂ ਦੀ ਮੰਗ ਕਰਦੇ ਨੇ, ਜਿਨ੍ਹਾਂ ਦੀ ਇੱਛਾ ਉਹਦੀ ਇੱਛਾ ਦੇ ਅਧੀਨ ਹੁੰਦੀ ਹੈ। ਮੇਰੀ ਗੱਲ ਸਮਝੋ, ਜਦੋਂ ਤੁਸੀਂ ਵਰਦਾਨਾਂ 'ਚ ਚੱਲਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਤੁਹਾਡੀ ਸੋਚ ਜਾਂ ਉਮੀਦ ਨਾਲੋਂ ਕਿਤੇ ਵੱਧ ਤੁਹਾਡੇ ਦੁਆਰਾ ਕੰਮ ਕਰਨਾ ਚਾਹੁੰਦਾ ਹੈ। ਉਹ ਤੁਹਾਡੇ ਨਾਲ ਉਸ ਤੋਂ ਕਿਤੇ ਵੱਧ ਗੱਲ ਕਰਨਾ ਚਾਹੁੰਦਾ ਹੈ ਜਿੰਨਾ ਤੁਸੀਂ ਸੁਣ ਸਕਦੇ ਹੋ। ਇਸ ਲਈ ਭਰੋਸਾ ਬਹੁਤ ਜ਼ਰੂਰੀ ਹੈ। ਜੇ ਮੈਂ ਮੰਨਦਾ ਹਾਂ ਕਿ ਸ਼ਾਇਦ ਉਹ ਬੋਲਣਾ ਚਾਹੁੰਦਾ ਹੈ ਤਾਂ ਮੇਰਾ ਵਿਸ਼ਵਾਸ ਕਮਜ਼ੋਰ ਹੈ। ਜੇਕਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਯਕੀਨਨ ਬੋਲਣਾ ਚਾਹੁੰਦਾ ਹੈ ਤਾਂ ਮੈਂ ਸੁਣਨ ਲਈ ਤਿਆਰ ਹਾਂ ਅਤੇ ਮੇਰਾ ਵਿਸ਼ਵਾਸ ਮਜ਼ਬੂਤ ਹੈ। ਇਹ ਤੁਹਾਡੇ ਵਿਸ਼ਵਾਸ ਦੇ ਅਨੁਸਾਰ ਤੁਹਾਡੇ ਨਾਲ ਹੋਵੇ। ਮਤੀ 8:13, ਮੇਰਾ ਵਿਸ਼ਵਾਸ ਕਹਿੰਦਾ ਹੈ ਕਿ ਪਰਮੇਸ਼ੁਰ ਹੁਣੇ ਬਿਮਾਰਾਂ ਨੂੰ ਚੰਗਾ ਕਰਨਾ ਚਾਹੁੰਦਾ ਹੈ ਅਤੇ ਹੁਣੇ ਲੋਕਾਂ ਨਾਲ ਗੱਲ ਕਰਨੀ ਚਾਹੁੰਦਾ ਹੈ। ਮੈਨੂੰ ਪਰਮੇਸ਼ੁਰ ਨੂੰ ਚੰਗਾ ਕਰਨ ਜਾਂ ਬੋਲਣ ਲਈ ਮਜਬੂਰ ਕਰਨ ਦੀ ਲੋੜ ਨਹੀਂ, ਕਿਉਂਕਿ ਮੈਂ ਵਿਸ਼ਵਾਸ ਕਰਦਾ ਉਹ ਪਹਿਲਾਂ ਤੋਂ ਹੀ ਤਿਆਰ ਹੈ। ਮੈਨੂੰ ਬਸ ਉਹਦੀ ਆਵਾਜ਼ ਸੁਣਨ ਦੀ ਲੋੜ ਹੈ ਕਿ ਉਹ ਕੀ ਕਹਿ ਰਿਹਾ ਹੈ, ਇਹ ਸਮਝਣ ਦੀ ਲੋੜ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ ਜਾਂ ਉਹ ਕਿਸ ਨੂੰ ਛੂਹਣਾ ਚਾਹੁੰਦਾ ਹੈ। ਕੀ ਇਸਦਾ ਇਹ ਮਤਲਬ ਹੈ ਕਿ ਜੇਕਰ ਮੈਨੂੰ ਕਿਸੇ ਬਿਮਾਰ ਵਿਅਕਤੀ ਲਈ ਪਵਿੱਤਰ ਆਤਮਾ ਤੋਂ ਅਗਵਾਈ ਨਹੀਂ ਮਿਲਦੀ ਤਾਂ ਮੈਨੂੰ ਉਸ ਵਿਅਕਤੀ ਨੂੰ ਚੰਗਾ ਨਹੀਂ ਉਹ ਕਰਨਾ ਚਾਹੁੰਦਾ? ਹੋ ਹੀ ਨਹੀਂ ਸਕਦਾ। ਮੈਂ ਵਿਸ਼ਵਾਸ ਵਿੱਚ ਕਿਸੇ ਵੀ ਸਮੇਂ ਬਿਮਾਰਾਂ ਲਈ ਪ੍ਰਾਰਥਨਾ ਕਰ ਸਕਦਾ, ਭਾਵੇਂ ਮੈਨੂੰ ਪਵਿੱਤਰ ਆਤਮਾ ਦੁਆਰਾ ਮਾਰਗਦਰਸ਼ਨ ਮਿਲੇ ਜਾਂ ਨਾ ਮਿਲੇ। ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਲੋਕ ਛੁਟਕਾਰਾ, ਮੁਕਤੀ, ਪਾਪਾਂ ਦੀ ਮਾਫ਼ੀ ਅਤੇ ਤੰਦਰੁਸਤੀ ਪ੍ਰਾਪਤ ਕਰਨ। ਪਰ ਜਦੋਂ ਅਸੀਂ ਪਵਿੱਤਰ ਆਤਮਾ ਦੀ ਅਗਵਾਈ 'ਚ ਚੱਲਦੇ ਹਾਂ ਤਾਂ ਸਾਡੀਆਂ ਪ੍ਰਾਰਥਨਾਵਾਂ ਵਧੇਰੇ ਪ੍ਰਭਾਵਸ਼ਾਲੀ ਹੁੰਦੀਆਂ ਹਨ, ਉਹ ਵਧੇਰੇ ਫਲ ਲਿਆਉਂਦੀਆਂ ਹਨ। ਮੇਰੀਆਂ ਮੀਟਿੰਗਾਂ ਵਿੱਚ ਮੈਂ ਪਵਿੱਤਰ ਆਤਮਾ ਦੀ ਅਗਵਾਈ ਦੇ ਅਨੁਸਾਰ ਪਹਿਲਾਂ ਪ੍ਰਾਰਥਨਾ ਕਰਦਾ ਅਤੇ ਬੋਲਦਾ ਅਤੇ ਸੇਵਾ ਕਰਦਾ। ਜਦੋਂ ਮੈਨੂੰ ਹੋਰ ਅਗਵਾਈ ਨਹੀਂ ਹੁੰਦੀ ਫਿਰ ਮੈਂ ਲੋਕਾਂ ਲਈ ਉਹਨਾਂ ਦੀਆਂ ਲੋੜਾਂ ਅਨੁਸਾਰ ਪ੍ਰਾਰਥਨਾ ਕਰਦਾ ਹਾਂ, ਪਰ ਮੈਂ ਪਵਿੱਤਰ ਆਤਮਾ ਨੂੰ ਪਹਿਲ ਦਿੰਦਾ ਹਾਂ। ਆਤਮਾ ਦਾ ਮਸਾ। ਆਤਮਾ ਦੇ ਵਰਦਾਨਾਂ ਚੱਲਣਾ ਤਿੰਨ ਵਿਹਾਰਿਕ ਤਰੀਕਿਆਂ ਨਾਲ ਵਾਪਰਦਾ ਹੈ। ਪਵਿੱਤਰ ਆਤਮਾ ਦੇ ਬਪਤਿਸਮਾ ਪ੍ਰਾਪਤ ਕਰਨ ਦੁਆਰਾ, ਮਸਾ ਹੋਏ ਵਿਅਕਤੀ ਤੋਂ ਸਿੱਖਣ ਅਤੇ ਉਹਦੇ ਨਾਲ ਸੇਵਾ ਕਰਨ ਦੁਆਰਾ, ਮਸਾ ਪ੍ਰਾਪਤ ਕੀਤੇ ਹੋਏ ਵਿਅਕਤੀ ਤੋਂ ਆਪਣੇ ਲਈ ਪ੍ਰਾਰਥਨਾ ਕਰਨ ਦੁਆਰਾ। ਮੈਂ ਤੀਜੇ ਤਰੀਕੇ ਉੱਪਰ ਚਰਚਾ ਕਰਨਾ ਚਾਹੁੰਦਾ ਹਾਂ ਕਿ ਮਸਾ ਕੀਤੇ ਹੋਏ ਵਿਅਕਤੀ ਤੋਂ ਪ੍ਰਾਰਥਨਾ ਕਰਵਾਉਣ ਦੁਆਰਾ ਵਰਦਾਨ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਨੇ। ਹੇਠਾਂ ਲਿਖੀਆਂ ਆਇਤਾਂ ਪੜ੍ਹੋ, ਪਹਿਲਾ ਤਿਮੋਥੇ 4:14-15। ਤੂੰ ਉਸ ਵਰਦਾਨ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਜਿਹੜੀ ਅਗਾਂਹ ਵਾਕ ਦੇ ਰਾਹੀਂ ਬਜ਼ੁਰਗਾਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ। ਇਹਨਾਂ ਗੱਲਾਂ ਵੱਲ ਧਿਆਨ ਦੇ, ਇਹਨਾਂ 'ਚ ਲੱਗਿਆ ਰਹਿ ਕਿ ਤੇਰੀ ਤਰੱਕੀ ਸਭਨਾਂ 'ਤੇ ਪ੍ਰਗਟ ਹੋਵੇ। ਦੂਜਾ ਤਿਮੋਥੇਸ 1:6। ਇਸ ਕਾਰਨ ਮੈਂ ਤੈਨੂੰ ਯਾਦ ਦਿਵਾਉਂਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਚਮਕਾ ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਹੈ। ਰੋਮੀਓ 1:11। ਕਿਉਂਕਿ ਮੈਂ ਤੁਹਾਨੂੰ ਵੇਖਣ ਲਈ ਬਹੁਤ ਤਰਸਦਾ ਹਾਂ ਕਿ ਮੈਂ ਕੋਈ ਆਤਮਿਕ ਵਰਦਾਨ ਤੁਹਾਨੂੰ ਦਵਾਵਾਂ ਜਿਹਦੇ ਨਾਲ ਤੁਸੀਂ ਮਜ਼ਬੂਤ ਹੋ ਜਾਓ। ਇਹ ਆਇਤਾਂ ਸਪੱਸ਼ਟ ਤੌਰ 'ਤੇ ਦਰਸਾਉਂਦੀਆਂ ਹਨ ਕਿ ਜਦੋਂ ਵੀ ਮਸਾਂ ਕੀਤੇ ਹੋਏ ਲੋਕ ਜਿਵੇਂ ਕਿ ਪਲੂਸ, ਰਸੂਲ ਜਾਂ ਚਰਚ ਦੇ ਆਗੂ ਹੱਥ ਰੱਖਦੇ ਨੇ ਤਾਂ ਕਿਰਪਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਵੇਂ ਤਿਮੋਥੀਅਸ ਨੂੰ ਪ੍ਰਾਪਤ ਹੋਈ ਸੀ। ਇਹ ਵਰਦਾਨ ਤਿਮੋਥੀਅਸ ਦੀ ਇੱਛਾ ਅਨੁਸਾਰ ਪ੍ਰਗਟ ਨਹੀਂ ਹੁੰਦੇ ਸਨ, ਪਰ ਹਰ ਵਾਰ ਇਹ ਪਵਿੱਤਰ ਆਤਮਾ ਦੀ ਇੱਛਾ ਅਨੁਸਾਰ ਪ੍ਰਗਟ ਹੁੰਦੇ ਸਨ। 1 ਕੋਰਿੰਥੀਆਂ 12:11। ਇਸ ਕਿਰਪਾ ਦੇ ਕਾਰਨ ਤਿਮੋਥੀਅਸ ਪਵਿੱਤਰ ਆਤਮਾ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਿਆ ਅਤੇ ਉਸ ਵਰਦਾਨ ਵਿੱਚ ਚੱਲਣ ਦੀ ਵੱਧ ਸਮਰੱਥਾ ਪ੍ਰਾਪਤ ਕੀਤੀ। ਉਦਾਹਰਣ ਲਈ, ਜੇ ਮੈਨੂੰ ਭਵਿੱਖਬਾਣੀ ਦੇ ਵਰਦਾਨ ਦੀ ਕਿਰਪਾ ਮਿਲਦੀ ਆ ਤਾਂ ਇਹ ਕਿਰਪਾ ਮੈਨੂੰ ਭਵਿੱਖਬਾਣੀ ਪ੍ਰਾਪਤ ਕਰਨ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦੀ ਹੈ, ਮੈਨੂੰ ਉਸ ਵਰਦਾਨ ਵਿੱਚ ਚੱਲਣ ਦੀ ਵਧੇਰੇ ਸਮਰੱਥਾ ਪ੍ਰਦਾਨ ਕਰਦੀ ਹੈ। ਹੁਣ ਮੈਂ ਕਿਸੇ ਵੀ ਸਮੇਂ ਆਪਣੇ ਮਨ ਨਾਲ ਭਵਿੱਖਬਾਣੀ ਨਹੀਂ ਕਰ ਸਕਦਾ, ਪਰ ਜਦੋਂ ਵੀ ਪਵਿੱਤਰ ਆਤਮਾ ਮੈਨੂੰ ਭਵਿੱਖਬਾਣੀ ਦੇਣਾ ਚਾਹੁੰਦਾ ਹੈ ਤਾਂ ਮੈਨੂੰ ਕੁਝ ਕਹਿਣਾ ਜਾਂ ਕੁਝ ਦਿਖਾਉਣਾ ਚਾਹੁੰਦਾ ਹੈ ਤਾਂ ਮੈਂ ਬਿਹਤਰ ਤਰੀਕੇ ਨਾਲ ਸੁਣ ਅਤੇ ਵੇਖ ਸਕਦਾ। ਮੈਂ ਹੋਰ ਭਵਿੱਖਬਾਣੀਆਂ ਪ੍ਰਾਪਤ ਕਰ ਸਕਦਾ ਕਿਉਂਕਿ ਮੇਰੀ ਆਤਮਾ ਨੂੰ ਇਹ ਕਿਰਪਾ ਪ੍ਰਾਪਤ ਹੋ ਗਈ ਹੈ। ਉਹ ਆਗੂ ਜੋ ਆਪਣੇ ਆਪ ਨੂੰ ਚੰਗੀ ਤਰ੍ਹਾਂ ਭਵਿੱਖਬਾਣੀ ਕਰ ਸਕਦੇ ਹਨ, ਗਿਆਨ ਦੇ ਬਚਨਾਂ ਨੂੰ ਪ੍ਰਾਪਤ ਕਰ ਸਕਦੇ ਨੇ, ਚੰਗਿਆਈ ਦੇ ਵਰਦਾਨਾਂ 'ਚ ਚੱਲ ਸਕਦੇ ਨੇ, ਉਹਨਾਂ ਦੇ ਹੱਥ ਰੱਖਣ ਅਤੇ ਪ੍ਰਾਰਥਨਾਵਾਂ ਦੁਆਰਾ ਮੈਨੂੰ ਕਈ ਵਾਰੀ ਕਿਰਪਾ ਪ੍ਰਾਪਤ ਹੋਈ ਹੈ। ਜਿਵੇਂ ਮੈਨੂੰ ਉਹਨਾਂ ਤੋਂ ਕਿਰਪਾ ਮਿਲੀ, ਮੈਂ ਵੇਖਿਆ ਕਿ ਮੇਰੀ ਕਾਬਲੀਅਤ ਵੱਧਦੀ ਗਈ। ਤੁਸੀਂ ਹੇਠ ਲਿਖੀਆਂ ਆਇਤਾਂ ਨੂੰ ਪੜ੍ਹਦੇ ਸਮੇਂ ਇਹਨਾਂ ਸਵਾਲਾਂ ਦੇ ਜਵਾਬ ਦਿਓ। ਪਵਿੱਤਰ ਆਤਮਾ ਦੁਆਰਾ ਕਿਹਨਾਂ ਦੁਆਰਾ ਸਾਮਰਥੀ ਕੰਮ ਕਰਦਾ ਰਿਹਾ ਹੈ? ਰਸੂਲਾਂ ਦੇ ਕਰਤੱਵ 2:43। ਸਭਨਾਂ ਲੋਕਾਂ ਉੱਤੇ ਡਰ ਛਾ ਗਿਆ ਅਤੇ ਬਹੁਤ ਸਾਰੇ ਅਚੰਭੇ ਅਤੇ ਨਿਸ਼ਾਨ ਰਸੂਲਾਂ ਦੁਆਰਾ ਪ੍ਰਗਟ ਹੋਏ। ਰਸੂਲਾਂ ਦੇ ਕਰਤੱਵ 4:33। ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯੇਸ਼ੂ ਜੀ ਦੇ ਪੁਨਰ ਉਥਾਨ ਬਾਰੇ ਗਵਾਹੀ ਦਿੰਦੇ ਸਨ ਅਤੇ ਉਹਨਾਂ ਸਾਰਿਆਂ 'ਤੇ ਵੱਡੀ ਕਿਰਪਾ ਸੀ। ਰਸੂਲਾਂ ਦੇ ਕਰਤੱਵ 5:12। ਰਸੂਲਾਂ ਦੇ ਹੱਥੋਂ ਬਹੁਤ ਸਾਰੇ ਨਿਸ਼ਾਨ ਅਤੇ ਅਚੰਭੇ ਕੰਮ ਲੋਕਾਂ 'ਚ ਪ੍ਰਗਟ ਹੋ ਰਹੇ ਸਨ। ਉਹ ਸਾਰੇ ਇੱਕ ਮਨ ਹੋ ਕੇ ਸੁਲੇਮਾਨ ਦੀ ਦਲਾਨ 'ਚ ਇਕੱਠੇ ਹੁੰਦੇ ਸਨ। ਰਸੂਲਾਂ ਦੇ ਕਰਤੱਵ ਦੇ 2 ਤੋਂ ਜਦੋਂ ਤੋਂ ਪਵਿੱਤਰ ਆਤਮਾ ਉੱਤਰ ਆਇਆ ਸੀ, 5 ਤੱਕ ਚਿੰਨ, ਚਮਤਕਾਰ ਅਤੇ ਅਚੰਭੇ ਸਿਰਫ ਰਸੂਲਾਂ ਦੁਆਰਾ ਹੀ ਕੀਤੇ ਗਏ ਸਨ, ਪਰ 6 ਵਿੱਚ ਇੱਕ ਅੰਤਰ ਆਇਆ। ਰਸੂਲਾਂ ਦੇ ਕਰਤੱਵ 6:1-8 ਵਿੱਚ ਉਹਨਾਂ ਦਿਨਾਂ ਵਿੱਚ ਚੇਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ ਤਾਂ ਯੂਨਾਨੀ ਅਤੇ ਯਹੂਦੀ ਲੋਕ ਇਬਰਾਨੀਆਂ ਵਿਰੁੱਧ ਬੁੜਬੁੜ ਕਰਨ ਲੱਗੇ, ਕਿਉਂ ਜੋ ਹਰ ਦਿਨ ਭੋਜਨ ਵੰਡਣ ਸਮੇਂ ਉਹਨਾਂ ਦੀਆਂ ਵਿਧਵਾਵਾਂ ਦੀ ਖਬਰ ਨਹੀਂ ਲੈਂਦੇ ਸਨ। ਤਦ ਉਹਨਾਂ ਨੇ 12 ਚੇਲਿਆਂ ਦੀ ਸੰਗਤ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਸਾਡੇ ਲਈ ਇਹ ਗੱਲ ਚੰਗੀ ਨਹੀਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਛੱਡ ਕੇ ਖਿਲਾਉਣ ਪਿਲਾਉਣ ਦੀ ਸੇਵਾ ਕਰੀਏ। ਇਸ ਲਈ ਹੇ ਭਰਾਵੋ, ਅਸੀਂ ਆਪਣੇ 'ਚੋਂ 7 ਨੇਕ ਨਾਮ ਅਤੇ ਆਤਮਾ ਨਾਲ ਭਰਪੂਰ ਲੋਕਾਂ ਨੂੰ ਚੁਣ ਲਈਏ ਕਿ ਅਸੀਂ ਉਹਨਾਂ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦੇਈਏ, ਪਰ ਅਸੀਂ ਪ੍ਰਾਰਥਨਾ ਦੇ ਬਚਨ ਦੀ ਸੇਵਾ 'ਚ ਲੱਗੇ ਰਹੀਏ। ਇਹ ਗੱਲ ਸਾਰੀ ਮੰਡਲੀ ਨੂੰ ਚੰਗੀ ਲੱਗੀ। ਉਹਨਾਂ ਨੇ ਇਸਤੀਫਾਨ ਨਾਂ ਦੇ ਇੱਕ ਆਦਮੀ ਨੂੰ ਚੁਣਿਆ ਜੋ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਅਤੇ ਫਿਲਪਸ, ਪ੍ਰੋਖਰਸ, ਨਿਕਾਨੌਰ, ਤੀਮੋਨ, ਪਰਮਨਾਸ ਅਤੇ ਨਿਕੋਲਾਉਸ ਨੂੰ ਚੁਣ ਲਿਆ ਜੋ ਅੰਤਾਕੀਆ ਦਾ ਸੀ, ਜਿਹਨੇ ਯਹੂਦੀ ਮਤ ਕਬੂਲ ਕਰ ਲਿਆ ਸੀ। ਇਹਨਾਂ ਨੂੰ ਰਸੂਲਾਂ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਉੱਤੇ ਆਪਣੇ ਹੱਥ ਰੱਖੇ। ਪਰਮੇਸ਼ਰ ਦਾ ਬਚਨ ਫੈਲਦਾ ਗਿਆ ਅਤੇ ਜਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵੱਧ ਗਈ ਅਤੇ ਬਹੁਤ ਸਾਰੇ ਜਾਜਕ ਵੀ ਇਸ ਮਤ ਨੂੰ ਮੰਨਣ ਵਾਲੇ ਹੋ ਗਏ। ਇਸਤੀਫਾਨ ਕਿਰਪਾ ਅਤੇ ਸਮਰੱਥ ਨਾਲ ਭਰਪੂਰ ਹੋ ਕੇ ਵੱਡੇ ਅਚਰਜ ਕੰਮ ਅਤੇ ਨਿਸ਼ਾਨ ਲੋਕਾਂ ਵਿੱਚ ਕਰਦਾ ਸੀ। ਛੇਵੀਂ ਐਤ ਵਿੱਚ ਰਸੂਲਾਂ ਨੇ ਇਸਤੀਫਾਨ ਦੇ ਉੱਤੇ ਹੱਥ ਰੱਖੇ ਅਤੇ ਪ੍ਰਾਰਥਨਾ ਕੀਤੀ ਅਤੇ ਅੱਠਵੀਂ ਐਤ ਵਿੱਚ ਅਸੀਂ ਨਤੀਜਾ ਵੇਖ ਸਕਦੇ ਹਾਂ ਕਿ ਉਹ ਲੋਕਾਂ ਵਿੱਚ ਹੈਰਾਨੀਜਨਕ ਚਮਤਕਾਰ ਕਰਦਾ ਸੀ। ਇਹ ਵਰਦਾਨਾਂ ਦੀ ਕਿਰਪਾ ਹੈ। ਜੋ ਕਿਰਪਾ ਸਾਡੇ ਉੱਤੇ ਕੀਤੀ ਗਈ ਹੈ ਉਹੀ ਕਿਰਪਾ ਦੂਜਿਆਂ ਨੂੰ ਦਿੱਤੀ ਜਾ ਸਕਦੀ ਹੈ ਅਤੇ ਇਹਦੇ ਨਤੀਜੇ ਤੁਰੰਤ ਦਿਖਾਈ ਦਿੰਦੇ ਹਨ। ਇਸ ਨੁਕਤੇ ਨੂੰ ਸਥਾਪਿਤ ਕਰਨ ਲਈ ਮੈਂ ਆਪਣੀਆਂ ਨਿੱਜੀ ਗਵਾਹੀਆਂ ਦੇਵਾਂਗਾ। ਕੁਝ ਸਾਲ ਪਹਿਲਾਂ ਮੈਨੂੰ ਮਹਾਰਾਸ਼ਟਰ ਦੇ ਸਾਰੇ ਪਾਦਰੀਆਂ ਅਤੇ ਆਗੂਆਂ ਦੀ ਇੱਕ ਕਾਨਫਰੰਸ ਵਿੱਚ ਸਿਖਾਉਣ ਲਈ ਬੁਲਾਇਆ ਗਿਆ ਸੀ। ਤਿੰਨ ਦਿਨ ਸਵੇਰੇ ਅਤੇ ਦੁਪਹਿਰ ਨੂੰ ਲੀਡਰਾਂ ਦੀਆਂ ਕਾਨਫਰੰਸਾਂ ਹੁੰਦੀਆਂ ਸਨ ਅਤੇ ਸ਼ਾਮ ਨੂੰ ਮੈਂ ਚੰਗਾਈ ਸਭਾ ਵਿੱਚ ਸੇਵਾ ਕਰਦਾ ਸੀ ਜੋ ਕਿ ਆਮ ਲੋਕਾਂ ਲਈ ਸੀ ਅਤੇ ਆਗੂ ਵੀ ਉਹ ਚੰਗਾਈ ਸਭਾ ਵਿੱਚ ਆਉਂਦੇ ਸਨ। ਇਹਨਾਂ ਵਿੱਚ ਸੰਤੋਸ਼ ਨਾਂ ਦਾ ਇੱਕ ਪਾਦਰੀ ਵੀ ਸੀ ਜੋ 2004 ਤੋਂ ਮਹਾਰਾਸ਼ਟਰ ਦੇ ਉੱਤਰੀ ਹਿੱਸੇ ਵਿੱਚ ਸੇਵਾ ਕਰ ਰਿਹਾ ਹੈ। ਆਪਣੀ ਸੇਵਕਾਈ ਦੇ ਸ਼ੁਰੂ ਵਿੱਚ ਉਸਨੇ ਬਹੁਤ ਘੱਟ ਚੰਗਿਆਈਆਂ ਨੂੰ ਵੇਖਿਆ। ਕੋਈ ਚਮਤਕਾਰ ਨਹੀਂ ਹੋਇਆ। 2009 ਵਿੱਚ ਉਹ ਇਸ ਕਾਨਫਰੰਸ ਵਿੱਚ ਆਏ ਅਤੇ ਪਵਿੱਤਰ ਆਤਮਾ ਬਾਰੇ ਸਿੱਖਿਆ ਕਿ ਕਿਵੇਂ ਕੰਮ ਕਰਦਾ ਹੈ। ਕਾਨਫਰੰਸ ਵਿੱਚ ਮੈਂ ਕਿਰਪਾ ਦੇ ਵਰਦਾਨਾਂ ਬਾਰੇ ਸਿਖਾਉਣ ਲਈ ਇੱਕ ਪੂਰਾ ਸੈਸ਼ਨ ਅਲੱਗ ਰੱਖਿਆ। ਸਿਖਾਉਣ ਤੋਂ ਬਾਅਦ ਮੈਂ ਉਹਨਾਂ ਪਾਦਰੀਆਂ ਅਤੇ ਆਗੂਆਂ ਲਈ ਪ੍ਰਾਰਥਨਾ ਕੀਤੀ ਅਤੇ ਜਦੋਂ ਮੈਂ ਪਾਸਟਰ ਸੰਤੋਸ਼ 'ਤੇ ਆਪਣੇ ਹੱਥ ਨੂੰ ਰੱਖਿਆ ਤਾਂ ਉਹਦੇ ਸਰੀਰ 'ਚੋਂ ਭਿਆਨਕ ਬਿਜਲੀ ਵਾਲੀ ਸਮਰੱਥ ਵਗਣ ਲੱਗੀ। ਉਹ ਬੁਰੀ ਤਰ੍ਹਾਂ ਹਿਲਦਾ ਹੋਇਆ ਜ਼ਮੀਨ 'ਤੇ ਡਿੱਗ ਗਿਆ। ਧੰਨ ਹਨ ਉਹ ਜਿਹੜੇ ਭੁੱਖੇ ਅਤੇ ਪਿਆਸੇ ਨੇ ਕਿਉਂਕਿ ਪਰਮੇਸ਼ਰ ਉਹਨਾਂ ਨੂੰ ਭਰ ਦੇਵੇਗਾ। ਚੰਗਿਆਈ ਮੀਟਿੰਗ ਦੌਰਾਨ ਉਹ ਮੈਨੂੰ ਧਿਆਨ ਨਾਲ ਵੇਖ ਰਿਹਾ ਸੀ ਕਿ ਮੈਂ ਗਿਆਨ ਦੇ ਬਚਨ ਕਿਵੇਂ ਦਿੱਤੇ ਅਤੇ ਭੀੜ ਲਈ ਪ੍ਰਾਰਥਨਾ ਕਿਵੇਂ ਕੀਤੀ। ਉਹਨੇ ਬਹੁਤ ਸਾਰੀਆਂ ਚੰਗਿਆਈਆਂ ਚਮਤਕਾਰਾਂ ਅਤੇ ਛੁਟਕਾਰਿਆਂ ਨੂੰ ਵੇਖਿਆ ਅਤੇ ਕਾਨਫਰੰਸ ਤੋਂ ਤੁਰੰਤ ਬਾਅਦ ਉਹ ਆਪਣੇ ਪਿੰਡ ਵਾਪਸ ਚਲਾ ਗਿਆ ਅਤੇ ਜੋ ਵੀ ਉਸਨੇ ਸਿੱਖਿਆ ਸੀ ਉਹਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਕੀ ਨਿਕਲਿਆ? ਉਹਦੀ ਪ੍ਰਾਰਥਨਾ ਤੋਂ ਬਾਅਦ ਦੋ ਬੱਚੇ, ਇੱਕ 6 ਸਾਲ ਦਾ, ਦੂਜਾ 7 ਸਾਲ ਦਾ, ਜੋ ਜਨਮ ਤੋਂ ਅੰਨੇ ਸਨ, ਵੇਖਣ ਲੱਗ ਪਏ। ਇੱਕ ਕੁੜੀ ਜੋ 14 ਸਾਲ ਦੀ ਸੀ, ਜਨਮ ਤੋਂ ਹੀ ਬੋਲੀ ਸੀ, ਉਹ ਵੀ ਝੱਟ ਸੁਣਨ ਲੱਗੀ। ਇੱਕ ਹੋਰ ਕੁੜੀ ਜੋ 15 ਸਾਲਾਂ ਦੀ ਸੀ, ਉਹਨੂੰ ਪੋਲੀਓ ਸੀ, ਉਹ ਮੁਸ਼ਕਲ ਨਾਲ ਤੁਰ ਸਕਦੀ ਸੀ। ਪਾਸਟਰ ਸੰਤੋਸ਼ ਨੇ ਉਹਦੇ ਲਈ ਪ੍ਰਾਰਥਨਾ ਕੀਤੀ, ਉਹ ਤੁਰੰਤ ਠੀਕ ਹੋ ਗਈ ਅਤੇ ਤੇਜ਼ੀ ਨਾਲ ਦੌੜਨ ਲੱਗੀ। ਇਹ ਸਾਰੇ ਚਮਤਕਾਰੀ ਵਰਦਾਨ ਦੀ ਕਿਰਪਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਹੋਇਆ। ਪਾਦਰੀ ਸੰਤੋਸ਼ ਪਰਮੇਸ਼ਰ ਦੀ ਆਤਮਾ ਦੁਆਰਾ ਮਸਾ ਕੀਤਾ ਗਿਆ ਹੈ। ਹੁਣ ਉਹ ਹਰ ਹਫ਼ਤੇ ਪਰਮੇਸ਼ਰ ਦੇ ਚਮਤਕਾਰਾਂ ਦੀ ਗਵਾਹੀ ਦਿੰਦਾ ਹੈ। ਹੁਣ ਤਾਂ ਇਹ ਉਹਦੀ ਜ਼ਿੰਦਗੀ ਵਿੱਚ ਆਮ ਜੀ ਗੱਲ ਹੈ। ਪਾਦਰੀ ਅੰਕਿਤ ਅਤੇ ਮੈਂ ਪੌੜੀ ਗਰਵਾਲ ਵਿੱਚ ਚਮਤਕਾਰਾਂ ਦੀ ਇੱਕ ਸਭਾ ਵਿੱਚ ਸੀ। ਮੀਟਿੰਗ ਦੇ ਦੌਰਾਨ ਦੂਜੇ ਦਿਨ ਅੰਕਿਤ ਨੇ ਪ੍ਰਚਾਰ ਕਰਨਾ ਸੀ ਅਤੇ ਮੈਂ ਉਹਨੂੰ ਦੱਸ ਰਿਹਾ ਸੀ ਕਿ ਮੈਨੂੰ ਦਰਸ਼ਨਾਂ ਦੁਆਰਾ ਬਿਮਾਰਾਂ ਨੂੰ ਠੀਕ ਕਰਨ ਲਈ ਗਿਆਨ ਦੇ ਬਚਨ ਕਿਵੇਂ ਪ੍ਰਾਪਤ ਹੁੰਦੇ ਹਨ। ਪਾਦਰੀ ਅੰਕਿਤ ਨੇ ਜਵਾਬ ਦਿੱਤਾ ਕਿ ਅੱਜ ਤੱਕ ਉਹਨੂੰ ਦਰਸ਼ਨ ਦੇ ਰੂਪ 'ਚ ਗਿਆਨ ਦੇ ਬਚਨ ਨਹੀਂ ਮਿਲੇ ਹਨ। ਫਿਰ ਮੈਂ ਕਿਹਾ, ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਹੁਣੇ ਇਹਨੂੰ ਪ੍ਰਾਪਤ ਕਰ ਸਕਦੇ ਹੋ? ਮੈਂ ਤੁਰੰਤ ਆਪਣਾ ਹੱਥ ਉਹਦੇ 'ਤੇ ਰੱਖ ਕੇ ਪ੍ਰਾਰਥਨਾ ਕੀਤੀ। ਉਸ ਸਮੇਂ ਅੰਕਿਤ ਨੇ ਆਪਣੇ ਦਰਸ਼ਨ ਵਿੱਚ ਉਸ ਸਮੇਂ ਗੁਲਾਬੀ ਅਤੇ ਹਰੇ ਰੰਗ ਦੀ ਸਾੜੀ ਪਹਿਨੀ ਇੱਕ ਔਰਤ ਨੂੰ ਵੇਖਿਆ ਜੋ ਇੱਕ ਪਿੰਜਰੇ 'ਚ ਕੈਦ ਸੀ। ਉਹਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਹੇਠੇ ਉਤਰਦਿਆਂ ਅਤੇ ਪਿੰਜੜੇ ਨੂੰ ਤੋੜਦਿਆਂ ਵੇਖਿਆ ਅਤੇ ਉਹ ਔਰਤ ਆਜ਼ਾਦ ਸੀ। ਕੁਝ ਮਿੰਟਾਂ ਬਾਅਦ ਉਹ ਪ੍ਰਚਾਰ ਕਰਨ ਲਈ ਸਟੇਜ 'ਤੇ ਆਇਆ। ਅੰਕਿਤ ਨੇ ਕਿਹਾ, ਬਚਨ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਇੱਥੇ ਇੱਕ ਔਰਤ ਹੈ ਅਤੇ ਤੁਸੀਂ ਗੁਲਾਬੀ ਅਤੇ ਹਰੇ ਰੰਗ ਦੀ ਸਾੜੀ ਪਾਈ ਹੋਈ ਹੈ, ਖੜ੍ਹੇ ਹੋ ਜਾਓ ਕਿਉਂਕਿ ਰੱਬ ਤੁਹਾਨੂੰ ਹੁਣੇ ਠੀਕ ਕਰਨਾ ਚਾਹੁੰਦਾ ਹੈ। ਉਸ ਹਾਲ ਵਿੱਚ 500 ਦੇ ਕਰੀਬ ਲੋਕ ਬੈਠੇ ਸਨ ਅਤੇ ਇੱਕ ਵੀ ਔਰਤ ਇੱਕਦਮ ਨਾ ਉੱਠੀ। ਪਾਦਰੀ ਅੰਕਿਤ ਨੇ ਭੀੜ ਵਿੱਚ ਵੇਖਿਆ ਅਤੇ ਉਸ ਔਰਤ ਨੂੰ ਲੱਭ ਲਿਆ। ਉਸ ਨੇ ਉਹਨੂੰ ਵੇਖਿਆ, ਉਹਦੇ ਵੱਲ ਇਸ਼ਾਰਾ ਕੀਤਾ ਅਤੇ ਅਸਲ ਵਿੱਚ ਸਾਰੀ ਭੀੜ ਵਿੱਚ ਉਹ ਗੁਲਾਬੀ ਅਤੇ ਹਰੇ ਰੰਗ ਦੀ ਸਾੜੀ ਪਾਈ ਹੋਈ ਇਕੱਲੀ ਔਰਤ ਸੀ। ਉਹ ਮੀਟਿੰਗ ਵਿੱਚ ਇਸ ਲਈ ਆਈ ਸੀ ਕਿਉਂਕਿ ਉਸਨੇ ਚੰਗਿਆਈ ਦੀਆਂ ਗਵਾਹੀਆਂ ਸੁਣੀਆਂ ਸਨ ਅਤੇ ਕਈ ਸਾਲਾਂ ਤੋਂ ਮਿਰਗੀ ਦੀ ਬਿਮਾਰੀ ਤੋਂ ਪੀੜਤ ਸੀ। ਉਹ ਖੜ੍ਹੀ ਹੋ ਗਈ ਅਤੇ ਪਰਮੇਸ਼ੁਰ ਦੀ ਸ਼ਕਤੀ ਨੇ ਆ ਕੇ ਉਹਨੂੰ ਚੰਗਿਆ ਕੀਤਾ। ਆਖਰੀ ਗਵਾਹੀ ਮੇਰੀ ਸਾਲੀ ਅਰਾਧਨਾ ਦੀ ਹੈ। ਸਾਡੀਆਂ ਬਹੁਤ ਸਾਰੀਆਂ ਗਵਾਹੀਆਂ ਸੁਣਨ ਤੋਂ ਬਾਅਦ ਉਹ ਪਵਿੱਤਰ ਆਤਮਾ ਨੂੰ ਜਾਣਨ ਅਤੇ ਅਨੁਭਵ ਕਰਨ ਲਈ ਬਹੁਤ ਹੀ ਭੁੱਖੀ ਹੋ ਗਈ ਅਤੇ ਉਹ ਸਾਡੇ ਨਾਲ ਚੰਡੀਗੜ੍ਹ ਵਿੱਚ ਸਿਖਲਾਈ ਅਤੇ ਚੰਗਾਈ ਸਭਾ 'ਚ ਆਈ। ਜਿਵੇਂ ਕਿ ਅਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਲਈ ਆਗੂਆਂ ਅਤੇ ਵਿਸ਼ਵਾਸੀਆਂ 'ਤੇ ਹੱਥ ਰੱਖ ਰਹੇ ਸੀ, ਅਰਾਧਨਾ ਵੀ ਪਵਿੱਤਰ ਆਤਮਾ ਨਾਲ ਭਰ ਗਈ। ਉਸ ਘਟਨਾ ਤੋਂ ਬਾਅਦ ਪਵਿੱਤਰ ਆਤਮਾ ਨੇ ਉਹਨੂੰ ਦੂਜਿਆਂ ਦੀ ਸੇਵਾ ਕਰਨ ਲਈ ਕਿਹਾ। ਅਰਾਧਨਾ ਆਪਣੇ ਪਿੰਡ ਵਾਪਸ ਚਲੀ ਗਈ ਜਿੱਥੇ ਉਸਨੇ ਇੱਕ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਾਉਂਦੀ ਸੀ। ਕਲਾਸ ਵਿੱਚ ਪੜ੍ਹਾਉਂਦੇ ਸਮੇਂ ਉਹਨੇ ਵੇਖਿਆ ਕਿ ਇੱਕ ਵਿਦਿਆਰਥੀ ਜੋ ਬੋਲਾ ਸੀ ਉਹਨੇ ਸੁਣਨ ਵਾਲੀ ਮਸ਼ੀਨ ਪਾਈ ਹੋਈ ਸੀ। ਜਦੋਂ ਆਰਾਧਨਾ ਨੇ ਉਹਨੂੰ ਵੇਖਿਆ, ਉਸਨੇ ਆਪਣੇ ਮਨ ਵਿੱਚ ਪਵਿੱਤਰ ਆਤਮਾ ਨੂੰ ਕਿਹਾ, ਪਵਿੱਤਰ ਆਤਮਾ, ਇੱਥੇ ਇੱਕ ਮੁੰਡਾ ਬੋਲਾ ਹੈ। ਤਦ ਪਵਿੱਤਰ ਆਤਮਾ ਨੇ ਤੁਰੰਤ ਜਵਾਬ ਦਿੱਤਾ, ਹਾਂ ਹੈ, ਪਰ ਤੁਸੀਂ ਇਸ ਬਾਰੇ ਕੀ ਕਹੋਗੇ? ਉਸਨੇ ਪੜ੍ਹਾਈ ਬੰਦ ਕਰ ਦਿੱਤੀ ਅਤੇ ਬੱਚਿਆਂ ਨੂੰ ਕਿਹਾ ਕਿ ਉਹ ਉਸ ਲਈ ਪ੍ਰਾਰਥਨਾ ਕਰੇਗੀ। ਉਸਨੇ ਮੁੰਡੇ ਦੇ ਕੰਨਾਂ 'ਤੇ ਹੱਥ ਰੱਖ ਕੇ ਸੋਚਿਆ ਕਿ ਜੀਜਾ ਜੀ ਨੇ ਚੰਡੀਗੜ੍ਹ ਵਿੱਚ ਉਹਨਾਂ ਬੋਲੇ ਲੋਕਾਂ ਲਈ ਕਿਵੇਂ ਪ੍ਰਾਰਥਨਾ ਕੀਤੀ ਸੀ। ਉਹਨੂੰ ਸਾਰੀ ਗੱਲ ਯਾਦ ਨਹੀਂ ਆਈ, ਫਿਰ ਵੀ ਉਸਨੇ ਇੱਕ ਸਧਾਰਨ ਪ੍ਰਾਰਥਨਾ ਕੀਤੀ ਅਤੇ ਉਹਦੇ ਕੰਨ ਤੁਰੰਤ ਖੁੱਲ੍ਹ ਗਏ। ਉਹ ਸਾਫ਼ ਸੁਣਨ ਦੇ ਯੋਗ ਹੋ ਗਿਆ। ਉਹਦੇ ਵੱਡੇ ਭਰਾ ਨੂੰ ਉਸ ਕਲਾਸ ਵਿੱਚ ਲਿਆਂਦਾ ਗਿਆ ਅਤੇ ਉਹਦੀ ਜਾਂਚ ਕਰਨ ਤੋਂ ਬਾਅਦ ਉਸਨੇ ਕਿਹਾ ਕਿ ਉਹਦਾ ਭਰਾ ਸੱਚਮੁੱਚ ਠੀਕ ਹੋ ਗਿਆ ਸੀ। ਫਿਰ ਵੱਡੇ ਭਰਾ ਨੇ ਆਰਾਧਨਾ ਨੂੰ ਪ੍ਰਾਰਥਨਾ ਕਰਨ ਲਈ ਕਿਹਾ, ਕਿਉਂਕਿ ਉਹਨੂੰ ਸਿੱਖਣ ਅਤੇ ਯਾਦ ਰੱਖਣ ਵਿੱਚ ਮੁਸ਼ਕਲ ਸੀ, ਉਹਨੂੰ ਵਿਸ਼ੇਸ਼ ਮਦਦ ਦੀ ਲੋੜ ਸੀ। ਜਦੋਂ ਕਲਾਸ ਖਤਮ ਹੋਈ ਤਾਂ ਸਾਰੇ ਬੱਚੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਣ ਲੱਗੇ ਕਿ ਕਿਵੇਂ ਸਕੂਲ ਵਿੱਚ ਚਮਤਕਾਰ ਹੋ ਗਿਆ। ਗਵਾਹੀ ਸੁਣ ਕੇ ਇੱਕ ਬਜ਼ੁਰਗ ਔਰਤ ਆਰਾਧਨਾ ਕੋਲ ਆਈ ਅਤੇ ਉਹਨੇ ਪ੍ਰਾਰਥਨਾ ਕਰਵਾਈ ਅਤੇ ਉਹਦੇ ਸਾਰੇ ਜੋੜਾਂ ਦਾ ਦਰਦ ਦੂਰ ਹੋ ਗਿਆ। 2 ਹਫ਼ਤਿਆਂ ਵਿੱਚ ਵੱਡੇ ਭਰਾ ਦੀ ਪੜ੍ਹਾਈ ਵਿੱਚ ਬਹੁਤ ਸੁਧਾਰ ਹੋ ਗਿਆ ਅਤੇ ਸਾਰੇ ਅਧਿਆਪਕ ਫਰਕ ਵੇਖ ਸਕਦੇ ਸਨ। ਇਹ ਖਬਰ ਉਸ ਚਰਚ ਵਿੱਚ ਪਹੁੰਚ ਗਈ ਜਿੱਥੇ ਆਰਾਧਨਾ ਬਚਪਨ 'ਚ ਜਾਇਆ ਕਰਦੀ ਸੀ। ਉਹ ਚਰਚ ਦੇ ਪਾਦਰੀ ਨੇ ਉਹਨੂੰ ਪ੍ਰਚਾਰ ਕਰਨ ਲਈ ਬੁਲਾਇਆ। ਬਚਨ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਪਵਿੱਤਰ ਆਤਮਾ ਨੇ ਆਰਾਧਨਾ ਨੂੰ ਕੁਝ ਗਿਆਨ ਦਾ ਬਚਨ ਦਿੱਤਾ। ਉਸਨੇ ਇੱਕ ਬਚਨ ਕਿਸੇ ਆਦਮੀ ਦੇ ਬਿਮਾਰ ਪੇਟ ਲਈ ਦਿੱਤਾ। ਜਿਵੇਂ ਹੀ ਉਹ ਉਸ ਲਈ ਪ੍ਰਾਰਥਨਾ ਕਰਨ ਲੱਗੀ ਤਾਂ ਉਹ ਆਦਮੀ ਜ਼ਮੀਨ 'ਤੇ ਡਿੱਗ ਪਿਆ ਅਤੇ ਬਹੁਤ ਭਿਆਨਕ ਢੰਗ ਨਾਲ ਹਿੱਲਣ ਲੱਗਾ। ਉਹ ਇੰਨਾ ਹਿੱਲਿਆ ਕਿ ਉਹਦੀਆਂ ਐਨਕਾਂ ਡਿੱਗ ਗਈਆਂ। ਤਦ ਉਹ ਖੜ੍ਹਾ ਹੋਇਆ, ਤੁਰੰਤ ਠੀਕ ਹੋ ਗਿਆ। ਬਿਮਾਰੀ ਦੇ ਸਾਰੇ ਲੱਛਣ ਉਹਦੇ 'ਚੋਂ ਅਲੋਪ ਹੋ ਗਏ। ਫਿਰ ਆਰਾਧਨਾ ਨੇ ਬਾਈਬਲ ਖੋਲ੍ਹ ਕੇ ਪੜ੍ਹਨ ਲੱਗੀ। ਉਹ ਆਦਮੀ ਬਿਨਾਂ ਐਨਕਾਂ ਦੇ ਆਪਣੀ ਬਾਈਬਲ ਨੂੰ ਸਾਫ਼ ਸਾਫ਼ ਪੜ੍ਹਨ ਲੱਗਾ ਅਤੇ ਬਹੁਤ ਹੈਰਾਨ ਹੋਇਆ। ਉਹਨੇ ਛਾਲ ਮਾਰ ਕੇ ਆਇਆ ਅਤੇ ਗਵਾਹੀ ਦਿੱਤੀ ਕਿ ਉਹਦੀਆਂ ਅੱਖਾਂ ਵੀ ਠੀਕ ਹੋ ਗਈਆਂ ਹਨ। ਉਹ ਐਨਕਾਂ ਤੋਂ ਬਿਨਾਂ ਬਾਈਬਲ ਪੜ੍ਹ ਸਕਦਾ ਹੈ। ਆਰਾਧਨਾ ਕੋਈ ਪਾਦਰੀ ਨਹੀਂ ਹੈ, ਨਾ ਹੀ ਆਗੂ ਹੈ, ਪਰ ਆਮ ਵਿਸ਼ਵਾਸੀ ਹੈ ਜਿਹਦਾ ਇਸਤੇਮਾਲ ਪਵਿੱਤਰ ਆਤਮਾ ਸ਼ਕਤੀਸ਼ਾਲੀ ਢੰਗ ਨਾਲ ਕਰਦਾ ਹੈ। ਪਵਿੱਤਰ ਆਤਮਾ ਦੇ ਵਰਦਾਨ ਹਰ ਕਿਸੇ ਲਈ ਹਨ, ਨਾ ਕਿ ਸਿਰਫ ਪਾਦਰੀਆਂ ਜਾਂ ਪ੍ਰਚਾਰਕਾਂ ਲਈ। ਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਨਵੇਂ ਵਿਸ਼ਵਾਸੀਆਂ ਅਤੇ ਆਗੂਆਂ ਨੂੰ ਪਵਿੱਤਰ ਆਤਮਾ ਦੇ ਵਰਦਾਨਾਂ 'ਚ ਚੱਲਦੇ ਵੇਖਦਾ ਹਾਂ ਅਤੇ ਜੋ ਸ਼ਕਤੀਸ਼ਾਲੀ ਕੰਮ ਮੇਰੇ ਦੁਆਰਾ ਹੁੰਦੇ ਹਨ ਉਹ ਉਹਨਾਂ ਦੁਆਰਾ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ।